और सुनना उस दिन सफल हो जाता है जब सुनदिया ही रब्बी गुण अंदर पैदा हो जान, सुनन दा इतना प्रभाव पै जाए। लगातार आप सरवण कर रहे हो, सुनदिया ही पाप नाश हो जाते हैं। परमात्मा दे बोल, परमात्मा दे गुण सुनदिया जिस ते प्रभाव पै गया पाप नहीं कर सकता। ते जब पाप ही नहीं कर सकता तो दुख ते पाप दे चो निकलते हैं, फिर दुख भी नहीं होंगे। नानक भगतां सदा विगास, सुनिए दुख पाप का नास। अज की जड़ी पौड़ी है पातशाह कहते हैं सुनिए सारा गुणा कहेगा। सुनन दे नाल ओ जो गुणा का सर है, गुणा का सागर है। ऐसा नहीं कि कोई परमात्मा एक दो गुणा का मालिक है। गुण नो प्राचीन भाषा दे कला भी आखे, ये नहीं कि कोई एक दो कला का मालिक है। अनंत गुना हो ठाकर चढ़िया, तू सर्व कला का ज्ञाता। बहुत पुराने समय तो ऐसा समझते रहे ने कि कला सिद्धि परमात्मा तो आउंदी है। जैसे सूरज अपना चानना वंडदा है किरणा दे राही, परमात्मा दा प्रकाश हिरदे दे च पहुंचदा है गुणा दे राही, कला दे राही। परमात्मा महान कलाकार, उसनु सुनन वाला ते सुन के समझन वाला कलाकार हो ही जांदा है। कोई ना कोई कला उस दे चों जन्म लेंदी है। धार्मिक दुनिया दे लोग हैरान हो जांदे ने, चौक दे च बैठ के जुतियां ही गंढ रहे है रविदास, पर ईश्वर दी जैसे समझ पई अंदरों गीत भी निकले है, संगीत भी निकले है और महान ज्ञान भी निकले है। किसे कुल कविता नहीं सीखी, कविता अंदरों ही फुटी है। किसे कुल राग नहीं सीखिया, संगीत अंदरों ही निकले है। और ज्ञान किसे तो सुनिया नहीं, कारण भारत विच हजारां साल तक ये परंपरा रही कि शूदर नूं वेद सुनन दा हक नहीं, शूदर धार्मिक मंदिर विच प्रवेश नहीं कर सकता। ते शूदर दे लई विद्यालय दे दरवाजे भी बंद, ओ पढ़ भी नहीं सकता। तो जिहड़ा हुण पढ़ भी नहीं सकता, धार्मिक मंदिर विच भी नहीं जा सकता और किसी धर्म ग्रंथ की विचार भी नहीं सुन सकता, लेकिन सारे ग्रंथ रविदास के अंदरों पै फुटते हैं। परमात्मा का प्रभाव है और सारे गुण रविदास के अंदरों जन्म लेंदे पे ने। रविदास की निर्माणता भी देखण वाली, वो कहिंदे ने नागर जना मेरी जात बखयात चमारंग। ए नगरी दे वासी हो, ए बनारस दे वासी हो, जात दा ते मैं चमार हां, ते चमार नूं तुसी शूदर कहिंदे हो। नागर जना मेरी जात बखयात चमारंग, हृदय नाम गोविंद गुण सारंग। हृदय विच गोविंद दा नाम है जो गुणा दा सागर है। परमात्मा दा नाम ही गुणा दा सागर है। रविदास कहिंदे ने हुण मैं हैरान हां, बनारस दा जिहड़ा मुखी पुरोहित है, जिहड़ा सब तो वड्डा विद्वान है ते ब्राह्मण भी जिस तो शिक्षा ते दीक्षा लैंदे ने, ये मैनू डंडौत करदा है, मैं चमार नू डंडौत करदा है, मत्था टेकदा है। तो रविदास अगे कहिंदे ने अब बिपर ते प्रधान करे डंडौत। जिहड़ा बिपर भाव ब्राह्मणा दा जो मुखी है, बिपरां दा जो मुखी है, ਸਿਰਮੌਰ ਹੈ। ਹਾਲਾਂਕਿ ਮੈਂ ਕੀ ਛੁਪਾਉਂਦੇ ਨਹੀਂ ਆਪਣੀ ਗੱਲ ਨੂੰ, ਮੇਰੀ ਜਾਤ ਕੁਡਵਾਂਡਲਾ ਢੋਰ ਢੁਵੰਤਾ ਅਜੋਂ ਬਨਾਰਸੀ ਆਸ ਪਾਸਾ। ਇਹ ਨਹੀਂ ਕਿ ਕੋਈ ਪੁਰਾਣੀ ਗੱਲ, ਅਜੇ ਵੀ ਬਨਾਰਸ ਦੇ ਆਸ ਪਾਸ ਕੋਈ ਮਰੇ ਹੋਏ ਢੋਰ ਪਸ਼ੂ ਅਸੀਂ ਉਹਨਾਂ ਦੀ ਖੱਲ ਲਾਉਂਦੇ ਹਾਂ, ਖੱਲ ਪਕਾਉਂਦੇ ਹਾਂ, ਚਮੜਾ ਰੰਗਦੇ ਹਾਂ, ਫਿਰ ਉਹਦੀਆਂ ਜੁੱਤੀਆਂ ਬਣਾਉਂਦੇ ਹਾਂ। ਅਜੇ ਵੀ ਇਹ ਨਹੀਂ ਕਿ ਕੋਈ ਪੁਰਾਣੀ ਗੱਲ। ਅਜ ਹੂੰ ਬਨਾਰਸੀ ਆਸ ਪਾਸਾ, ਪਰ ਅਬਰ ਬਿਪਰ ਤੇ ਪ੍ਰਧਾਨ ਕਰੇ ਡੰਡੌਤ ਤੇਰੇ ਨਾਏ ਸਰਨਾਏ ਰਵਦਾਸ ਦਾਸਾ। ਹੇ ਪ੍ਰਭੂ, ਜਿਸ ਦਿਨ ਦਾ ਮੈਂ ਤੇਰਾ ਦਾਸ ਬਣਿਆ ਤੇ ਤੇਰੇ ਗੁਣ ਮੇਰੇ ਅੰਦਰ ਵਸ ਗਏ ਨੇ, ਇਹ ਜਿਹੜਾ ਬਨਾਰਸ ਬ੍ਰਾਹਮਣਾਂ ਦਾ ਸਿਰਮੌਰ ਬ੍ਰਾਹਮਣ ਹੈ ਮੈਨੂੰ ਡੰਡੌਤ ਕਰਦਾ, ਸਮਝ ਆਈਏ ਮੈਨੂੰ ਡੰਡੌਤ ਨਹੀਂ ਕਰਦਾ, ਇਹ ਤੇਰੇ ਨਾਮ ਨੂੰ ਕਰਦਾ ਜੋ ਮੇਰੇ ਹਿਰਦੇ ਚ ਵਸ ਗਿਆ, ਤੈਨੂੰ ਹੀ ਕਰਦਾ, ਮੈਨੂੰ ਕੌਣ ਪੁੱਛਦਾ। ਮੈਂ ਤੇ ਅੱਜ ਵੀ ਉਹੀ ਕੰਮ ਕਰਦਾ ਜੁੱਤੀਆਂ ਗੰਢਣ ਦਾ, ਲੇਕਿਨ ਇਤਨਾ ਗਿਆਨ ਅੰਦਰੋਂ ਪ੍ਰਗਟ ਹੋਇਆ ਕਿ ਮਹਾਨ ਗਿਆਨੀ ਵੀ ਸਜਦਾ ਕਰਦਾ। ਇਤਨੀ ਕਲਾ ਅੰਦਰੋਂ ਪ੍ਰਗਟ ਹੋਈ ਹੈ ਕਿ ਬੜੇ ਬੜੇ ਸ਼ਾਇਰ ਕਵੀ ਵੀ ਹੈਰਾਨ ਹੈ। ਐਸਾ ਸੰਗੀਤ ਅੰਦਰੋਂ ਫੁੱਟਿਆ ਹੈ, ਬੜੇ ਬੜੇ ਸੰਗੀਤਕਾਰ ਹੈਰਾਨ ਹੈ। ਮੈਂ ਫਿਰ ਅਰਜ਼ ਕਰਾਂ, ਪਰਮਾਤਮਾ ਗਿਆਨ ਹੈ, ਪਰਮਾਤਮਾ ਗੀਤ ਹੈ, ਪਰਮਾਤਮਾ ਸੰਗੀਤ ਹੈ। ਪਰਮਾਤਮਾ ਪ੍ਰਗਟ ਹੋਇਆ ਹੈ ਤਾਂ ਗਿਆਨ ਜ਼ਰੂਰ ਪ੍ਰਗਟ ਹੋਇਆ ਹੈ, ਪਰਮਾਤਮਾ ਪ੍ਰਗਟ ਹੋਇਆ ਹੈ ਤਾਂ ਗੀਤ ਸੰਗੀਤ ਜ਼ਰੂਰ ਪ੍ਰਗਟ ਹੋਇਆ, ਕੋਈ ਨਾ ਕੋਈ ਕਲਾ ਜ਼ਰੂਰ ਪ੍ਰਗਟ ਹੁੰਦੀ ਹੈ। ਅਗਰ ਕੋਈ ਆਖੇ ਮੇਰੇ ਘਰ ਦੇ ਚ ਸੂਰਜ ਦੀ ਕਿਰਨ ਆ ਗਈ ਹੈ, ਪਰ ਕਰਾਂ ਕਿ ਮੇਰੇ ਘਰ ਦੇ ਚ ਅਜੇ ਵੀ ਅੰਧੇਰਾ ਹੈ, ਇਹ ਹੋ ਹੀ ਨਹੀਂ ਸਕਦਾ, ਜਾਂ ਤੇ ਕਿਰਨਾਂ ਨੇ ਪ੍ਰਵੇਸ਼ ਨਹੀਂ ਕੀਤਾ ਘਰ ਦੇ ਚ। ਜੇ ਅੰਧੇਰਾ ਹੈ ਤੇ ਇਹ ਕਹਿਣ ਦੀ ਲੋੜ ਹੀ ਨਹੀਂ, ਕਿਰਨਾਂ ਨੇ ਪ੍ਰਵੇਸ਼ ਵੀ ਕਰ ਲਿਆ ਮੇਰੇ ਘਰ ਦੇ, ਸੂਰਜ ਦੀਆਂ ਕਿਰਨਾਂ ਨੇ, ਫਿਰ ਵੀ ਅੰਧੇਰਾ ਹੈ, ਹੋ ਹੀ ਨਹੀਂ ਸਕਦਾ, ਇਹ ਹੋ ਹੀ ਨਹੀਂ ਸਕਦਾ। ਜਪਦਿਆਂ ਜਪਦਿਆਂ ਸੁਣਦਿਆਂ ਸੁਣਦਿਆਂ ਪਰਮਾਤਮਾ ਪ੍ਰਗਟ ਹੋਇਆ ਪਰ ਉਹ ਕਲਾਕਾਰ ਨਾ ਹੋਵੇ, ਹੋ ਨਹੀਂ ਸਕਦਾ, ਕੁਛ ਨਾ ਕੁਛ ਤੇ ਉਸ ਦੇ ਅੰਦਰੋਂ ਪ੍ਰਗਟ ਹੋਵੇਗਾ। ਗੁਣਾ ਕਰਕੇ ਕਲਾ ਕਰਕੇ ਪ੍ਰਗਟ ਹੁੰਦਾ ਹੈ, ਪਤਾ ਚੱਲਦਾ ਕਿ ਇਹਦੇ ਅੰਦਰ ਪਰਮਾਤਮਾ ਪ੍ਰਗਟ ਹੋਇਆ, ਔਰ ਗੁਣਾ ਕਰਕੇ ਹੀ ਧਾਰਮਿਕ ਮਨੁੱਖ ਦੀ ਪਹਿਚਾਣ ਹੈ, ਰੰਗ ਰੂਪ ਕਰਕੇ ਨਹੀਂ, ਪਹਿਰਾਵੇ ਕਰਕੇ ਵੀ ਨਹੀਂ, ਗੁਣ ਕਰਕੇ। ਔਰ ਉਹ ਗੁਣਾਂ ਦਾ ਸਾਗਰ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜੋ ਪਰਮਾਤਮਾ ਦਾ ਨਾਮ ਸੁਣਦੇ ਨੇ ਉਹ ਜੋ ਗੁਣਾਂ ਦਾ ਸਾਗਰ ਹੈ, ਸੁਣੀਏ ਸਾਰਾ ਗੁਣਾ ਕਹੇਗਾ, ਉਹ ਜੋ ਗੁਣਾਂ ਦਾ ਸਾਗਰ ਹੈ ਉਹਨੂੰ ਪ੍ਰਾਪਤ ਕਰ ਲੈਂਦੇ ਨੇ, ਗ੍ਰਹਿਣ ਕਰ ਲੈਂਦੇ ਨੇ, ਉਹਨਾਂ ਦੇ ਘਰ ਦੇ ਚ ਸਾਰੇ ਗੁਣ ਪ੍ਰਗਟ ਹੋ ਜਾਂਦੇ। ਇੱਕ ਦਫਾ ਮੈਂ ਫਿਰ ਅਰਜ਼ ਕਰਾਂ, ਅਗਰ ਕੋਈ ਮਨੁੱਖ ਆਖੇ ਮੈਂ 10 ਸਾਲ ਤੋਂ ਸੁਣਦਾ ਪਿਆ, 20 ਸਾਲ ਤੋਂ ਸੁਣਦਾ ਪਿਆ, ਇਹ ਗੱਲ ਤੇ ਨਹੀਂ ਬਣੀ ਜੋ ਸੁਣੀਏ ਦੀ ਪੌੜੀਆਂ ਦੇ ਚ ਗੁਰੂ ਨਾਨਕ ਕਹਿ ਰਹੇ ਨੇ, ਤਾਂ ਮੈਂ ਫਿਰ ਅਰਜ਼ ਕਰਾਂ ਨਹੀਂ ਸੁਣਿਆ, ਇਤਨਾ ਹੀ ਕਹਿਣਾ ਪੈਣਾ, ਨਹੀਂ ਸੁਣਿਆ। ਇਹ ਹੋ ਹੀ ਨਹੀਂ ਸਕਦਾ ਕਿ ਮਨੁੱਖ ਸੁਣੇ ਤੇ ਰੱਬੀ ਗੁਣ ਨਾ ਪ੍ਰਗਟ ਹੋਵਣ। ਸੁਣਨ ਦੀ ਬਾਕਈ ਇੱਕ ਮਾਨਸਿਕ ਅਵਸਥਾ ਬਣ ਜਾਂਦੀ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਨੂੰ ਜਿਸ ਢੰਗ ਨਾਲ ਬਿਆਨ ਕੀਤਾ ਮੈਂ ਜ਼ਰਾ ਸਪਸ਼ਟ ਕਰਦੇ ਹਾਂ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ। ਇਹ ਪ੍ਰਭੂ ਦਾ ਬੋਲ ਮੈਂ ਕੀ ਸੁਣਿਆ, ਇਹ ਤੇ ਤੀਰ ਦੀ ਤਰ੍ਹਾਂ ਲੱਗਿਆ, ਤੇ ਜੇ ਤੀਰ ਦੀ ਤਰ੍ਹਾਂ ਹੀ ਨਹੀਂ ਲੱਗਿਆ ਤੇ ਕੀ ਸੁਣਿਆ, ਕੁਛ ਵੀ ਨਹੀਂ ਸੁਣਿਆ। ਇਹ ਵੀ ਮਰਜ਼ ਕਰਦੇ ਹਾਂ, तीर तन नू लगे सीना छल नहीं करेगा, खून निकलेगा, शरीर तड़पेगा, लाजमी। बाणी दा तीर मन नू लगे है, मन दे चों लोभ निकलेगा, वासना निकलेगी। तीर तन नू निकले है, लगे है, खून निकलेगा। बाणी दा तीर मन नू लगे है, लोभ निकलेगा, वासना निकलेगी, क्रोध निकलेगा, वैर विरोध निकलेगा। जिन्नी गंध है, जिन्ना गंदा खून है, निकलेगा। तन दे चों खून निकले, तन तड़पेगा। यकीन जानो, जद मन दे चों लोभ निकलदा है, वासना निकलदी है, उदों भी मन तड़पदा, क्योंकि तीर है। अंतर प्यास उठी प्रभ केरी, सुन गुरु वचन मन तीर लगैया। तीर नाल मन दे चों लोभ निकलना शुरू होया। गुरु अमरदास जी ने फरीद दे सलोकां दे च बकायदा खुलासा भी कीता है। बाबा फरीद कहिंदे ने, रत्थी रत ना निकले, जे तन चीरे कोहे। रत्ती एक छोटा जिहा फल आउंदा है, जम्मू कश्मीर दे च बड़ा है। सब तो पहले तोलन दा बाट रत्ती तो शुरू होया। क्यों? हजार रतियां होवन, उन्हां दा वजन एक होंदा है, एको ही आकार दियां, एको ही वजन दियां। किसी भी दरख्त नूं बाकी जिहड़े फल लगदे ने एको वजन दे नहीं होंदे, और एको आकार दे भी नहीं आउंदे। सिर्फ रत्ती है, एको ही आकार दी और एको ही वजन दी। और लाल रंग, लाल रंग नूं रत्ता रंग भी कहिंदे ने। रत्ता रत्ता लाल, चूंकि लाल रंग है, छोटी जी है, रत्ती कहिंदे ने। रत्ती दा अर्थ ए भी है प्रेम नाल बिजी होई। रत्ती दा अर्थ ए भी है खून, रत खून, रत प्रेम। जैसे धन गुरु गोविंद सिंह जी महाराज फरमान कर देन ना, एक रति बिन एक रति के, सवैया पढ़दे हो गए। एक रति बिन एक रति के, एक दी रत तो बिना, एक दे प्रेम तो बिना बंदा इंज है जिवें एक रत्ती, मामूली रत्ती। की है रत्ती दी की कीमत है? कुछ भी नहीं। उस मनुख दी की कीमत है? कुछ भी नहीं। वो तो एक रत्ती जिन्ना है। रत्ती तो बिना मनुख रत्ती जिन्ना है। पर ये दो दफा जो रत्ती शब्द आया है, दो अर्थां दे च आया है, एक अर्थ दे च नहीं। रत्ती, एक रती बिन एक रति के, एक रति बिन एक दे प्यार तो बिना, एक रति के, एक रति वर गई है और कुछ भी नहीं। बाबा फरीद कहिंदे ने, रत्ती रत ना निकले। हुण ये जिहड़ा रत्ती शब्द है, एको ही समय दो अर्थ रखता है। इनू चित्रा अलंकार करके कहिंदे ने। बाबा फरीद कहिंदे, रत्ती रत ना निकले। वास्तविक जो रत्ता है, जो परमात्मा दे रंग दे च रंगी हुई है, उहदे अंदरों रत नहीं निकलदी, उहदे अंदर रत नहीं आउंदी। बड़ा भारी भुलेखा पै सकदा है। हालांकि फरीद ने भुलेखा पाया नहीं, अपने अनुभव दे आधार ते ठीक कह दिता है। रत्ती रत ना निकले, जे तन चीरे कोई, क्योंकि अगे रत नू कहिंदे ने लहू। रत्ती जितनी भी रत उस दे अंदरों नहीं निकलेगी। जो रत्ती है, जो रंगी हुई है, उसदे अंदरों रत नहीं निकलेगी। ਰੱਥੀ ਸ਼ਬਦ ਇੱਕ ਦਫਾ ਵਰਤਿਆ ਕਾਵੇ ਚਾਲ ਨੂੰ ਮੁੱਖ ਰੱਖ ਕੇ ਅਰਥ ਇੱਥੇ ਦੋ ਬਣਦੇ ਨੇ। ਰੱਤੀ ਰੱਤ ਨਾ ਨਿਕਲੇ ਹੈ ਜੇ ਤਨ ਚੀਰੇ ਕੋਏ ਫਰੀਦਾ ਜੋਸ਼ ਹੈ ਰੱਤੇ ਆਪਣੇ ਤਿੰਨ ਤਨ ਰੱਤ ਨਾ ਹੋਏ। ਜੋ ਪਰਮਾਤਮਾ ਦੇ ਰੰਗ ਦੇ ਰੱਤੇ ਨੇ ਗੱਲ ਖੋਲ ਦਿੱਤੀ ਹੈ ਉਹਨਾਂ ਦੇ ਅੰਦਰ ਰੱਤ ਨਹੀਂ ਆਉਂਦੀ, ਲਹੂ ਨਹੀਂ ਆਉਂਦਾ। ਗੁਰੂ ਨਾਨਕ ਗੁਰੂ ਅਮਰਦਾਸ ਜੀ ਨੇ ਸੋਜਿਆ ਫਰੀਦ ਦੇ ਇਸ ਸਲੋਕ ਦੇ ਕਿਧਰੇ ਲੋਕੀ ਗਲਤ ਅਰਥ ਨਾ ਕਰ ਦੇਣ, ਫਰੀਦ ਤੇ ਠੀਕ ਕਹਿ ਰਹੇ ਨੇ। ਅਰਥ ਕਰਨ ਵਾਲੇ ਕਿਧਰੇ ਅਰਥਾਂ ਦਾ ਅਨਰਥ ਨਾ ਕਰ ਦੇਣ, ਤੋ ਜੋ ਫਰੀਦ ਕਹਿ ਰਹੇ ਨੇ ਉਸਨੂੰ ਖੋਲ ਕੇ ਸਮਝਾਉਂਦੇ ਨੇ। ਅੱਗੇ ਚੱਲ ਕੇ ਗੁਰੂ ਅਮਰਦਾਸ ਇਸੇ ਸਲੋਕ ਦੇ ਥੱਲੇ, ਸਲੋਕ ਹੈ ਮੱਲਾ ਤੀਜਾ। ਫਰੀਦਾ ਇਹ ਤਨ ਸਭੋ ਰੱਤ ਹੈ, ਇਹ ਫਰੀਦ ਤਨ ਸਾਰੇ ਦਾ ਸਾਰਾ ਲਹੂ ਹੈ। ਫਰੀਦਾ ਇਹੋ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ, ਲਹੂ ਤੋਂ ਬਿਨਾਂ ਤਨ ਹੋ ਨਹੀਂ ਸਕਦਾ, ਮਨੁੱਖ ਜ਼ਿੰਦਾ ਰਹਿ ਨਹੀਂ ਸਕਦਾ। ਫਰੀਦਾ ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ, ਜੋ ਸ਼ੈ ਰੱਤੇ ਆਪਣੇ ਤਿੰਨ ਤਨ ਲੋਭ ਰੱਤ ਨਾ ਹੋਏ। ਬਹਿ ਪਈਏ ਤਨ ਖੀਣ ਹੋਏ, ਲੋਭ ਰੱਤ ਵਿੱਚੋਂ ਜਾਏ, ਜਿਉਂ ਬੈ ਸੰਤਰ ਦਾਤ ਸੁਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਜੋ ਪਰਮਾਤਮਾ ਦੇ ਰੰਗ ਵਿੱਚ ਰੱਤਾ ਹੈ ਉਹਦੇ ਅੰਦਰ ਲੋਭ ਦੀ ਰੱਤ ਨਹੀਂ ਹੋਵੇਗੀ। ਜੇ ਲੋਭ ਦੀ ਰੱਤ ਹੈ ਤਾਂ ਪਰਮਾਤਮਾ ਦੀ ਰੱਤ ਨਹੀਂ ਹੈ, ਬਸ ਪਹਿਚਾਣ ਕਰਾ ਦਿੱਤੀ। ਲੋਭੀ ਹੈ ਇਹ ਸੰਤੋਖੀ ਨਹੀਂ ਹੈ, ਤੇ ਜੋ ਸੰਤੁਸ਼ਟ ਨਹੀਂ ਹੈ ਉਹ ਪ੍ਰੇਮੀ ਨਹੀਂ ਹੈ। ਜੋ ਸੰਤੁਸ਼ਟ ਨਹੀਂ ਹੈ ਉਹਨੇ ਕੀ ਪਰਮਾਤਮਾ ਦਾ ਨਾਮ ਸੁਣਿਆ? ਕੱਲ ਦੀ ਪੌੜੀ ਚ ਆਪਣੇ ਸਰਵਨ ਕੀਤਾ, ਸੁਣੀਏ ਸਤ ਸੰਤੋਖ ਗਿਆਨ, ਤੇ ਸੰਤੋਖੀ ਹੋ ਜਾਂਦਾ ਹੈ। ਲੋਭੀ ਹੈ ਤੋ ਰੱਤ ਨਹੀਂ ਹੈ, ਔਰ ਲੋਭ ਇਸ ਨੂੰ ਥਾਂ ਥਾਂ ਤੇ ਗਿਰਾਏਗਾ। ਔਰ ਮਹਾਰਾਜ ਦੀ ਬਾਣੀ ਤੇ ਇੱਥੇ ਤੱਕ ਕਹਿੰਦੀ ਹੈ ਲੋਭੀ ਕਾ ਵੇਸਾ ਨਾ ਕੀਜੇ ਜੇ ਕਾ ਪਾਰ ਵਸਾ, ਭਰੋਸਾ ਨਾ ਕਰੀ ਇਸ ਤੇ, ਇਹ ਕੁਛ ਵੀ ਕਰ ਸਕਦਾ। ਲੋਭੀ ਤੇ ਵਿਸ਼ਵਾਸ ਨਾ ਕਰੀ। ਸਤਿਗੁਰ ਦੀ ਬਾਣੀ ਵੀ ਸਾਨੂੰ ਸੁਚੇਤ ਕਰਦੀ ਹੈ, ਕਿਉਂ? ਲੋਭੀ ਦਾ ਫਿਰ ਇੰਜ ਖੁਲਾਸਾ ਕਰਦੇ ਨੇ ਮੇਰੇ ਪਾਤਸ਼ਾਹ, ਜਿਉਂ ਕੂ ਕਰ ਹਰ ਕਾਇਆ ਧਾਵੇ ਦਹਿ ਦਿਸ ਜਾਏ, ਲੋਭੀ ਜੰਤ ਨ ਜਾਣੀ ਬਖ ਅਬਖ ਸਭ ਖਾਏ। ਜਿਉਂ ਕੂ ਕਰ ਹਰ ਕਾਇਆ, ਹਲਕਾਇਆ ਕੁੱਤਾ ਪਾਲਿਆ ਹੋਵੇ ਕੁੱਤੇ ਨੂੰ ਤੇ ਕਿਧਰੇ ਕੁੱਤਾ ਪਾਗਲ ਹੋ ਜਾਏ ਤੇ ਮਾਲਕ ਨੂੰ ਵੀ ਵੱਢਦਾ, ਫਿਰ ਨਹੀਂ ਛੱਡਦਾ। ਫਿਰ ਹਲਕਾਇਆ ਕੁੱਤਾ ਪਾਗਲ ਨੂੰ ਵੀ ਵੱਢਦਾ। ਹਲਕਾਏ ਕੁੱਤੇ ਨਾਲ ਤਸ਼ਬੀਹ ਕਿਉਂ ਦਿੱਤੀ? ਮਹਾਰਾਜ ਕਹਿੰਦੇ ਨੇ ਭਾਇਓ ਲੋਭ ਸੰਗ ਹੋਰਾ, ਲੋਭ ਵੀ ਮਨੁੱਖ ਨੂੰ ਪਾਗਲ ਕਰ ਦਿੰਦਾ ਹੈ, ਔਰ ਉਹ ਜਗਤ ਨੂੰ ਤੇ ਧੋਖਾ ਦੇਗਾ, ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ। ਅਕਸਰ ਭਾਰਤ ਵਿੱਚ ਪੜ੍ਹਨ ਨੂੰ ਮਿਲਦਾ ਹੈ ਗਊਸ਼ਾਲਿਆਂ ਦੇ ਚੰਦੇ ਉਗਾਉਣ ਵਾਲੇ ਗਊਆਂ ਦੇ ਨਾਂ ਤੇ ਗਊਆਂ ਨਾਲ ਹੀ ਧੋਖਾ ਕਰ ਜਾਂਦੇ ਨੇ, ਮੰਦਰਾਂ ਦੇ ਨਾਂ ਤੇ ਧਨ ਇਕੱਠਾ ਕਰਨ ਵਾਲੇ ਪਰਮਾਤਮਾ ਦੇ ਨਾਮ ਤੇ ਹੀ ਧਨ ਕਰਕੇ ਧੋਖਾ ਕਰ ਜਾਂਦੇ ਨੇ ਲੋਭ ਕਰਕੇ। ਔਰ ਅਕਸਰ ਗੁਰੂ ਦੀਆਂ ਗੋਲਕਾਂ ਥਾਂ ਥਾਂ ਤੇ ਖਤਰੇ ਚ ਹੁੰਦੀਆਂ ਨੇ। ਮੇਰੇ ਕੋਲ ਤੇ ਜਪਾਨੀ ਬੋਧ ਭਿਕਸ਼ੂ ਨੇ ਸੀਸਗੰਜ ਦੇ ਚ ਪੁੱਛ ਲਿਆ, ਕਿਉਂਕਿ ਅੱਗੇ ਗੋਲਕ ਤੇ ਚਾਰ ਤਾਲੇ ਤੇ ਚਾਰਾਂ ਨੂੰ ਸੀਲ ਲੱਗੀ, ਮੈਨੂੰ ਗੱਲ ਭੁੱਲਦੀ ਨਹੀਂ। ਮੈਨੂੰ ਕਹਿਣ ਲੱਗੇ ਟੈਂਪਲ ਹੈ ਨਾ ਔਰ ਇਤਿਹਾਸਕ ਹੈ, ਚਾਰ ਤਾਲੇ, ਕਿਆ ਇੱਥੇ ਵੀ ਚੋਰੀ ਹੋ ਸਕਦੀ ਹੈ? ਇੱਥੇ ਵੀ ਡਾਕਾ ਪੈ ਸਕਦਾ? ਔਰ ਫਿਰ ਸੀਲ ਵੀ ਲੱਗਿਆ, ਸੀਲ ਵੀ ਚਾਰਾਂ ਤਾਲਿਆਂ ਤੇ ਲੱਗੀ ਹੋਈ ਹੈ, ਤਾਲਾ ਵੀ ਇੱਕ ਨਹੀਂ ਔਰ ਬੜੇ ਮੋਟੇ ਮੋਟੇ। ਮੈਂ ਉਸਨੂੰ ਦੱਸਣ ਲੱਗ ਪਿਆ ਸਾਹਮਣੇ ਬੋਰਡ ਦਾ ਦਰਖਤ ਹੈ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਸਨ, ਇਤਿਹਾਸ ਦੱਸ। ਕਹਿੰਦਾ ਨਹੀਂ, ਕਹਿੰਦਾ ਮੈਂ ਕਈ ਦਫਾ ਆਇਆ, ਹਰ ਸਾਲ ਆਉਂਦਾ ਮੈਂ ਬੋਧ ਪੁਰਨਿਮਾ ਤੇ, ਜਿਸ ਦਿਨ ਮਹਾਤਮਾ ਬੁੱਧ ਦਾ ਜਨਮ ਹੋਇਆ ਸੀ, ਕਹਿੰਦਾ ਮੈਂ ਹਰ ਸਾਲ ਜਾਪਾਨ ਤੋਂ ਆਉਂਦਾ, ਗਿਆ ਦੇ ਦਰਸ਼ਨ ਕਰਦਾ, ਇੱਥੇ ਵੀ ਆਉਂਦਾ। ਇਤਿਹਾਸ ਤੁਸੀਂ ਮੈਨੂੰ ਨਾ ਦੱਸੋ। ਇਹ ਜੋ ਚਾਰ ਤਾਲੇ ਲਗੇ ਨੇ ਔਰ ਸੀਲ ਵੀ ਲੱਗੀ, ਕਿਆ ਇੱਥੇ ਵੀ ਖਤਰਾ ਹੈ? ਤੇ ਮੈਂ ਫਿਰ ਟਾਲ ਕੇ ਮਹਾਰਾਜ ਦਾ ਇਤਿਹਾਸ ਸੁਣਾਉਣ ਲੱਗਾ। ਉਹਨੇ ਸੋਚਿਆ ਵੀ ਇਹ ਤੇ ਹੁਣ ਦੱਸਣਾ ਹੀ ਨਹੀਂ ਚਾਹੁੰਦਾ, ਸਮਝ ਗਿਆ ਸਿਆਣਾ ਸੀ। ਮੈਂ ਕਹਾਂ ਆਪਣੇ ਆਪ ਨੂੰ ਨੰਗਾ ਕਿਸ ਤਰ੍ਹਾਂ ਕਰੀਏ, ਇਹਨੂੰ ਕੌਣ ਦੱਸੇ ਜੇ ਤਾਲੇ ਨਾ ਹੁਣ ਤੇ ਸਵੇਰੇ ਲੱਭਣਾ ਹੀ ਕੱਖ ਨਹੀਂ, ਇਹਦੇ ਚ ਕੁਛ ਵੀ ਨਹੀਂ ਲੱਭਣਾ, ਕੌਣ ਦੱਸੇ? ਮੈਂ ਅਰਜ਼ ਕਰਾਂ, ਭਇਓ ਲੋਭ ਸੰਗ ਹੋਰਾ। ਪਟਨਾ ਸਾਹਿਬ ਦੀ ਗੱਲ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 100 ਤੋਲੇ ਦਿੱਤੇ, ਇੱਕ ਪਾਲਕੀ ਬਣਾਉਣੀ ਸੀ। ਇਤਿਹਾਸ ਹੈ, ਗੁਰਪ੍ਰਤਾਪ ਸੂਰਜ ਦੇ ਲਈ ਲਿਖਿਆ। ਤੇ ਪਾਲਕੀ ਬਣ ਕੇ ਆ ਗਈ ਤੇ ਜਿਹੜੇ ਬਣਾ ਕੇ ਲਿਆਏ ਮਹਾਰਾਜ ਆਪਨੇ, ਤੇ 100 ਤੋਲਾ ਦਿੱਤਾ ਸੀ ਨਾ, ਅਸੀਂ 700 ਤੋਲੇ ਲਾਇਆ ਤੁਹਾਡੀ ਬਖਸ਼ਿਸ਼ ਲੈਣ ਲਈ। ਤੁਸੀਂ ਰਹਿਮਤ ਕਰੋ, ਕਿਰਪਾ ਕਰੋ, ਅਸੀਂ ਬਾਕੀ ਇਧਰੋਂ ਉਧਰੋਂ ਇਕੱਠਾ ਕਰਕੇ 700 ਤੋਲਾ ਲਾਇਆ। ਇਹ ਮੈਂ ਤੁਹਾਨੂੰ ਇਤਿਹਾਸਕ ਪ੍ਰਸੰਗ ਸਰਵਣ ਕਰਾ ਰਿਹਾ। ਮਹਾਰਾਜ ਨੇ ਸੇਵਾਦਾਰਾਂ ਨੂੰ ਕਿਹਾ, ਉਹ ਜਿਹਨੇ ਲੰਗਰ ਦੀਆਂ ਲੱਕੜਾਂ ਨਾ ਸਾਰੀਆਂ ਇੱਥੇ ਵਿਹੜੇ 'ਚ ਲਿਆਓ, ਇਕੱਠੀਆਂ ਕਰੋ, ਔਰ ਆਖਿਆ ਸਜਾ ਕੇ ਤਰਤੀਬ ਨਾਲ ਰੱਖੋ। ਇੰਜ ਤਰਤੀਬ ਤੇ ਜਿਵੇਂ ਕਦੀ ਭਾਰਤ 'ਚ ਦੇਖਿਆ ਉਹ ਚਿਤਾ ਸਜਾਉਂਦੇ ਨੇ, ਇਸ ਤਰ੍ਹਾਂ ਸਤਿਗੁਰ ਨੇ ਰਖਵਾਈਆਂ। ਉਹਦੇ ਉੱਤੇ ਪਾਲਕੀ ਰਖਵਾ ਦਿੱਤੀ, ਆਪ ਅੱਗ ਲਾ ਦਿੱਤੀ। ਮਾਤਾ ਜੀ ਵੀ ਰੋਕਦੀਆਂ ਰਹੀਆਂ, ਉਮਰ ਛੋਟੀ ਸੀ ਪਾਤਸ਼ਾਹ ਦੀ, ਬਾਲਕ ਅਵਸਥਾ, ਅੱਗ ਲਾ ਦਿੱਤੀ। ਮਾਤਾ ਜੀ ਰੋਕਦੀਆਂ ਨੇ, ਇੰਨੀ ਸ਼ਰਧਾ ਨਾਲ ਬਣਾ ਕੇ ਲਿਆਏ ਨੇ, ਇਤਨੀ ਸੋਹਣੀ ਪਾਲਕੀ, ਤੁਸੀਂ ਦਿੱਤਾ ਵੀ 100 ਤੋਲੇ, ਇਹ 700 ਤੋਲੇ ਦੀ ਬਣਾ ਕੇ ਲਿਆਏ ਨੇ ਤੇ ਅਗਨ ਭੇਟ ਕਰ ਰਹੇ ਹੋ। ਮਾਂ ਜੀ, ਮੈਂ ਤੁਹਾਨੂੰ ਇਹਨਾਂ ਦਾ ਅਸਲੀ ਸਰੂਪ ਦਿਖਾਉਣਾ ਹੈ। ਸਿਰਫ 7 ਤੋਲੇ ਸੀ ਉਸਦੇ ਚ, ਗੁਰੂ ਦੇ ਤੋਲੇ ਵੀ ਖਾ ਗਏ। ਇਹ ਇਤਿਹਾਸ ਮੈਂ ਤੁਹਾਨੂੰ ਸੁਣਨ ਦਾ ਪਿਆ, ਔਰ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਗੁਰਪ੍ਰਤਾਪ ਸੂਰਜ ਦੇ ਚ ਲੰਬੀ ਚੌੜੀ ਕਥਾ ਹੈ, ਜਿਸਦੀ ਰੋਜ਼ ਇਤਿਹਾਸਕ ਸਥਾਨਾਂ ਚ ਭਾਰਤ ਵਿੱਚ ਕਥਾ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਇਹ ਹਲਕਾਏ ਹੋ ਗਏ, ਹਲਕੇ ਹੋ ਗਏ, ਹਲਕੇ। ਉੱਥੇ ਇਤਿਹਾਸ ਚ ਇਹ ਲਿਖਿਆ, ਹਲਕੇ ਹੋ ਗਏ ਤੇ ਹਲਕੇ ਹੋ ਗਏ। ਇਹ ਤੇ ਕਿਸੇ ਨੂੰ ਵੀ ਧੋਖਾ ਦੇ ਸਕਦੇ ਨੇ, ਮਾਂ ਨੂੰ ਧੋਖਾ ਦੇ ਸਕਦੇ ਨੇ, ਪਿਤਾ ਨੂੰ ਧੋਖਾ ਦੇ ਸਕਦੇ ਨੇ, ਭਰਾ ਨੂੰ ਧੋਖਾ ਦੇ ਸਕਦੇ ਨੇ, ਗੁਰੂ ਪੀਰ ਪੈਗੰਬਰ ਨੂੰ ਧੋਖਾ ਦੇ ਸਕਦੇ ਨੇ, ਕਿਸੇ ਨੂੰ ਵੀ ਦੇ ਸਕਦੇ ਨੇ। ਕਿਉਂ? ਹਲਕੇ ਹੋ ਗਏ ਨੇ। ਬਾਇਓ ਲੋਭ ਸੰਗ ਹੋਰਾ, ਜਿਉਂ ਕੂ ਕਰ ਹਰ ਕਾਇਆ, ਤਾਵੇ ਦੈ ਦਿਸ ਜਾਏ, ਲੋਭੀ ਜੰਤ ਨ ਜਾਣੀ, ਬਖ ਅਬਖ ਸਭ ਖਾਏ। ਅਬਖ ਵੀ ਖਾਏਗਾ, ਜੋ ਉਸਦਾ ਹੱਕ ਨਹੀਂ ਬਣਦਾ ਉਸ ਨੂੰ ਵੀ ਕਾਬੂ ਕਰੇਗਾ, ਕਿਉਂਕਿ ਲੋਭ ਹੈ। ਔਰ ਲੋਭ ਹਲਕਾਇਆ ਕਰ ਦਿੰਦਾ ਤੇ ਜਿਵੇਂ ਪਾਗਲ ਕੁੱਤੇ ਨੂੰ ਸਮਝ ਨਹੀਂ ਵੀ ਇਸਨੇ ਮੈਨੂੰ ਪਾਲ ਲਿਆ, ਇਸਦੇ ਘਰ ਮੈਂ ਪਲਿਆ, ਮਾਲਕ ਨੂੰ ਵੱਡਦਾ ਹੈ, ਇਸ ਤਰ੍ਹਾਂ ਲੋਭ ਦੇ ਨਾਲ ਹਲਕਾ ਮਨੁੱਖ ਗੁਰੂ ਪੀਰ ਪੈਗੰਬਰ ਨੂੰ ਵੀ ਧੋਖਾ ਦਿੰਦਾ ਹੈ। ਜਗਤ ਦੇ ਨਾਮ ਤੇ, ਸੰਸਾਰ ਦੇ ਨਾਂ ਤੇ ਠੱਗੀ ਕਰਦਾ, ਧਰਮ ਦੇ ਨਾਂ ਤੇ ਵੀ ਠੱਗੀ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਵਾਕ ਦਸਮ ਗ੍ਰੰਥ ਆਪ ਕਹਿੰਦੇ ਨੇ, ਪਾਪ ਕਰੇ ਪਰਮਾਰਥ ਕੇ ਵਸਤੇ, ਪਾਪਨ ਤੇ ਪੁਨ ਪਾਪ ਲਜਾਏ। ਸੰਸਾਰ ਦੇ ਨਾਂ ਤੇ ਜੋ ਪਾਪ ਕਰਦੇ ਨੇ, ਚਲੋ ਚੱਲਦਾ ਜਗਤ ਦੇ ਚੱਲਦਾ ਪਾਪ, ਪਰ ਜਿਹੜੇ ਧਰਮ ਦੇ ਨਾਂ ਤੇ ਪਾਪ ਕਰਦੇ ਨੇ, ਧਰਮ ਦੇ ਨਾਂ, ਪਾਪ ਕਰੇ ਪਰਮਾਰਥ ਕੇ ਵਸ, ਰੱਬ ਦਾ ਨਾਂ ਲੈ ਕੇ ਪਾਪ ਕਰਦੇ ਨੇ, ਧਰਮ ਦੇ ਨਾਂ ਤੇ ਪਾਪ ਕਰਦੇ ਨੇ। ਮਹਾਰਾਜ ਕਹਿੰਦੇ ਨੇ ਇੱਕ ਦਫਾ ਤੇ ਪਾਪਾਂ ਨੂੰ ਵੀ ਕੰਬਣੀ ਛਿੜ ਜਾਂਦੀ ਹੈ, ਕੰਬਾ ਕਿੱਥੇ ਵਰਤਦਾ ਪਿਆ ਸਾਨੂੰ? ਚਲੋ ਸਾਨੂੰ ਬਾਜ਼ਾਰ ਦੇ ਚ ਵਰਤਣਾ ਸੀ, ਕਾਰੋਬਾਰ ਦੇ ਚ ਵਰਤਣਾ ਸੀ, ਤੂੰ ਮੰਦਰ ਦੇ ਸਾਨੂੰ ਵਰਤ ਰਿਹਾ, ਰੱਬ ਦੇ ਨਾਂ ਤੇ ਵਰਤ ਰਹੇ, ਪਾਪ ਵੀ ਕੰਮ ਜਾਂਦੇ ਨੇ। ਤੈ ਪਾਪਨ ਤੇ ਪੁਨ ਪਾਪ ਲਜਾਏ, ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ, ਲਜਾਏਮਾਨ ਹੋ ਜਾਂਦੇ ਨੇ। ਪਾਪ ਵੀ ਕਹਿੰਦੇ ਨੇ ਤੂੰ ਕਿੱਥੇ ਪਿਆ ਵਰਤਦਾ ਸਾਨੂੰ, ਕਿਹੜੀ ਥਾਂ ਤੇ ਪਿਆ ਵਰਤਦਾ। ਇੱਕ ਦਫਾ ਤੇ ਪਾਪਾਂ ਨੂੰ ਵੀ ਕੰਬਣੀ ਛਿੜ ਜਾਂਦੀ ਹੈ, ਕਿੱਥੇ ਸਾਨੂੰ ਵਰਤਦਾ ਪਿਆ, ਕਿਹੜੀ ਥਾਂ ਤੇ ਸਾਨੂੰ ਵਰਤਦਾ ਪਿਆ। ਖੈਰ ਇਹ ਤੇ ਵੀ ਵਿਚਕਾਰ ਗੱਲ ਆ ਗਈ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਫਰੀਦਾ, ਮੰਨਦਿਆਂ ਲੋਭ ਨਹੀਂ ਆਉਂਦਾ, ਜੋ ਰੱਬ ਨਾਲ ਰੱਤੇ ਨੇ ਉਹਨਾਂ ਦੇ ਅੰਦਰ ਰੱਤ ਨਹੀਂ ਆਉਂਦੀ, ਲਹੂ ਨਹੀਂ ਆਉਂਦਾ। ਪਰ ਕਿਹੜਾ ਲਹੂ? ਹੁਣ ਫਰੀਦ ਨੇ ਤੇ ਗੱਲ ਰਹਿਸ ਦੇ ਚ ਕਹਿ ਦਿੱਤੀ, ਰਮਸ ਦੇ ਚ ਕਹਿ ਦਿੱਤੀ। ਰਹਿਸ ਤੇ ਰਮਸ ਦੇ ਚ ਕਹਿਣਾ ਇੰਜ ਆਉਂਦਾ ਜਿਵੇਂ ਕੁਦਰਤ ਫਲ ਦਿੰਦੀ ਏ ਸਾਨੂੰ ਛਿਲਕਿਆਂ ਦੇ ਚ ਲਪੇਟ ਕੇ, ਚਾਹੇ ਕੇਲ ਹੈ, ਸੰਤਰ ਹੈ, ਬਦਾਮ ਹੈ, ਅਖਰੋਟ ਹੈ, ਛਿਲਕਿਆਂ ਦੇ ਚ ਲਪੇਟ ਕੇ ਦਿੰਦੀ। ਛਿਲਕਿਆਂ ਨੂੰ ਉਗਾੜ ਕੇ ਅੰਦਰੋਂ ਗਿਰੀ ਕੱਢਣੀ ਪੈਂਦੀ ਹੈ। ਕਈ ਦਫਾ ਮਹਾਂਪੁਰਸ਼ ਵੀ ਇੱਕ ਬਾਰੀਕ ਗੱਲ ਰਹਿਸ ਤੇ ਰਮਸ ਦੇ ਚ ਕਹਿੰਦੇ ਨੇ, ਖੋਲਣੀ ਪੈਂਦੀ। ਔਰ ਰਹਿਸ ਤੇ ਰਮਜ਼ ਨੂੰ ਖੋਲਣਾ ਨਾ ਆਵੇ ਤਾਂ ਕਈ ਦਫਾ ਪਤਾ ਵੀ ਨਹੀਂ ਚੱਲਦਾ ਇਸ ਸਤਪੁਰਸ਼ ਨੇ ਕੀ ਆਖਿਆ। ਮੈਂ ਪਹਿਲੀ ਦਫਾ ਜਦ ਬੈਂਕਾਕ ਗਿਆ ਥਾਈਲੈਂਡ, ਰਾਤ ਦੇ 12 ਵਜੇ ਪਹੁੰਚੇ, ਪ੍ਰਬੰਧਕ ਸੱਜਣ ਗੁਰਦੁਆਰੇ ਲੈ ਗਏ, ਲੰਗਰ ਕਿਧਰੇ ਬਣਾ ਕੇ ਰੱਖਿਆ ਸੀ। ਮੈਂ ਕਿਹਾ ਮੈਂ ਨਹੀਂ ਛਕਣਾ, ਹੁਣ 1 ਵਜ ਗਿਆ, ਹੁਣ ਆਰਾਮ ਕਰਾਂਗੇ, ਥੋੜਾ ਬਹੁਤ ਮੈਂ ਖਾ ਲਿਆ ਸੀ, ਮੈਨੂੰ ਲੋੜ ਨਹੀਂ। ਉੱਥੇ ਇੱਕ ਬੜੇ ਗੁਰਮੁਖ ਜੀਵੜੇ ਸਨ, ਭਾਈ ਅਰਜਨ ਸਿੰਘ ਜੀ ਗ੍ਰੰਥੀ, ਹੁਣ ਤੇ ਨਹੀਂ ਰਹੇ, ਪਹਿਲੇ ਉਹ ਨਨਕਾਣਾ ਸਾਹਿਬ ਗ੍ਰੰਥੀ ਰਹੇ ਸਨ, ਬੜੇ ਸਿਆਣੇ ਸੁਲਝੇ। ਉਹ ਫਲ ਲੈ ਕੇ ਆ ਗਏ, ਕਹਿਣ ਲੱਗੇ ਅੱਛਾ ਗਿਆਨੀ ਜੀ, ਨਹੀਂ ਲੰਗਰ ਛਕਣਾ ਤੇ ਕੋਈ ਗੱਲ ਨਹੀਂ, ਕੁਛ ਫਲ ਛਕ ਲਓ। ਤੇ ਜਦ ਮੇਰੇ ਅੱਗੋਂ ਰੱਖੇ ਤੇ ਉਹ ਬੈਂਗਣਾ ਦੀ ਤਰ੍ਹਾਂ ਸਨ। ਮੈਂ ਕਿਹਾ ਹੱਦ ਹੋ ਗਈ, ਚੰਗਾ ਦੇਸ਼ ਇਹ ਬੈਂਗਣਾ ਨੂੰ ਵੀ ਫਲ ਕਹਿੰਦੇ ਨੇ, ਨਿੱਕੇ ਨਿੱਕੇ ਛੋਟੇ ਜਿਵੇਂ ਬੈਂਗਣ ਹੁੰਦੇ ਨੇ, ਇਸ ਤਰ੍ਹਾਂ ਹੀ ਹੋ ਬਹੁ, ਉਸ ਤਰ੍ਹਾਂ ਹੀ ਉੱਪਰ ਡੰਡੀਆਂ। ਮੈਂ ਕਿ ਚੰਗਾ ਦੇਸ਼ ਹੈ ਸਾਡੇ, ਉੱਥੇ ਮੁਲਕ ਤੇ ਸਬਜ਼ੀ ਕਹਿੰਦੇ ਨੇ, ਇੱਕ ਦਿਨ ਫਲ ਖਾ ਲਓ, ਮੈਂ ਦੇਖੇ ਜਾਵਾਂ। ਤੇ ਗਿਆਨੀ ਜੀ ਕਹਿਣ ਲੱਗੇ ਛਕੋ। ਮੈਂ ਕਿ ਤੁਸੀਂ ਪਹਿਲੇ ਛਕੋ, ਕਹਿਣ ਲੱਗੇ ਨਹੀਂ, ਮੈਂ ਹੁਣ ਸਭ ਕੁਝ ਛਕ ਬੈਠਾ, ਤੁਸੀਂ ਛਕੋ। ਹੁਣ ਮੈਨੂੰ ਨਹੀਂ ਪਤਾ ਸੀ ਅਸਲ ਕੀ ਹੈ ਸਿਲਸਿਲਾ, ਉਹ ਦੁਬਦਾ ਚ ਵੀ ਮੈਂ ਪਿਆ। ਮੈਂ ਕਿਹਾ ਜੇ ਬੈਂਗਣ ਹੈ ਤੇ ਮੈਂ ਛਕੜੇ ਨੇ, ਤੇ ਜੇ ਕੋਈ ਫਲ ਹੈ ਤੇ ਕਿਵੇਂ ਛਕੀਦਾ ਹੈ, ਕੀ ਸਿਲਸਿਲਾ? ਉਹਨੇ ਵੀ ਮੇਰੀ ਮਜਬੂਰੀ ਦੇਖ ਲਈ, ਸਮਝ ਗਿਆ ਸਿਆਣਾ ਸੀ, ਕਹਿੰਦਾ ਗਿਆਨੀ ਜੀ ਇੱਥੇ ਪਹਿਲੀ ਦਫਾ ਆਇਓ? ਮੈਂ ਕਿਹਾ ਹਾਂ ਪਹਿਲੀ ਦਫਾ ਆਇਆ। ਲੱਗਦਾ ਫਲ ਵੀ ਪਹਿਲੀ ਦਫਾ ਦੇਖਿਆ, ਇਹਨੂੰ ਮੰਗਣੂ ਕਹਿੰਦੇ ਨੇ, ਮੈਂ ਕਿਹਾ ਪਹਿਲੀ ਦਫਾ ਹੀ ਦੇਖਿਆ। ਉਹਨੇ ਫਿਰ ਮੇਰੇ ਸਾਹਮਣੇ ਤੋੜੇ, ਅੰਦਰੋਂ ਜਿਵੇਂ ਲੀਚੀ ਆਉਂਦੀ ਇਸ ਤਰ੍ਹਾਂ ਦੀਆਂ ਗਿਰੀਆਂ ਨਿਕਲੀਆਂ, ਬੜੀਆਂ ਮਿੱਠੀਆਂ, ਚਾਰ ਚਾਰ ਪੰਜ ਪੰਜ ਹਰਕ ਦੇ ਅੰਦਰ ਸਨ। ਮੈਂ ਕਿਹਾ ਹੱਦ ਹੋ ਗਈ, ਨਾ ਉਹ ਤੋੜਦਾ ਤਾਂ ਮੈਨੂੰ ਤੇ ਕੁਛ ਨਹੀਂ ਪਤਾ ਚੱਲਣਾ ਸੀ, ਮੈਂ ਤਾਂ ਦੁਬਦਾ ਚ ਪਿਆ ਹੋਇਆ। ਕਈ ਦਫਾ ਸਤਪੁਰਸ਼ ਜੋ ਰਮਜ਼ ਦੇ ਚ ਰਹਿਸ ਦੇ ਚ ਗੱਲ ਕਹਿ ਦਿੰਦੇ ਨੇ, ਉਹਦਾ ਪਤਾ ਨਹੀਂ ਚੱਲਦਾ ਆਮ ਬੰਦੇ ਨੂੰ, ਉਪਰੋਂ ਹੀ ਉਪਰੋਂ ਲੈ ਲੈਂਦੇ ਲੋਕੀ, ਔਰ ਫਿਰ ਅਰਥਾਂ ਦਾ ਅਨਰਥ ਹੋ ਜਾਂਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜੈਸੀ ਚਲੋ ਇਸ ਫਰੀਦ ਦੀ ਗੱਲ ਨੂੰ ਹੀ ਉਪਰੋਂ ਲੈ ਲਈਏ, ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਹੇ, ਰੱਤੀ ਜਿਤਨੀ ਵੀ ਰੱਤ ਨਹੀਂ ਨਿਕਲੇਗੀ ਮੇਰੇ ਤਨ ਨੂੰ ਕੋਈ ਚੀਰੇ। ਤੇ ਜੇ ਹੁਣ ਇਹੀ ਅਰਥ ਕਰ ਦਈਏ ਤੂੰ ਰੱਤ ਤੋਂ ਬਿਨਾਂ ਤੇ ਤਨ ਹੋ ਨਹੀਂ ਸਕਦਾ, ਲਹੂ ਤੋਂ ਬਿਨਾਂ ਤੇ ਸਰੀਰ ਹੋ ਨਹੀਂ ਸਕਦਾ। ਗੁਰੂ ਅਮਰਦਾਸ ਫਿਰ ਅੱਗੋਂ ਖੋਲਦੇ ਨੇ, ਫਰੀਦ ਨੇ ਜੋ ਰਮਜ਼ ਦੇ ਚ ਗੱਲ ਕਹਿ ਦਿੱਤੀ ਏ, ਰਹਿਸ ਦੇ ਜੋ ਗੱਲ ਕਹਿ ਦਿੱਤੀ ਏ, ਗੁਰੂ ਅਮਰਦਾਸ ਨੂੰ ਖੋਲਣੀ ਪਈ, ਇਸ ਵਾਸਤੇ ਕਿਧਰੇ ਅਰਥ ਕਰਨ ਵਾਲੇ ਅਨਰਥ ਨਾ ਕਰਨ ਬੈਠਣ, ਕਿਧਰੇ ਫਰੀਦ ਨੂੰ ਗਲਤ ਨਾ ਸਮਝ ਬੈਠਣ। ਫਰੀਦਾ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸ਼ੈ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ, ਭੈ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉ ਬੈ ਸੰਤਰ ਦਾਤ ਸੁਧ ਹੋਏ, ਤਿਉ ਹਰ ਕਾ ਭਾਉ ਦੁਰਮਤ ਮੈ ਲਗਵਾਏ। ਪਰਮਾਤਮਾ ਦਾ ਭੈ ਸਾਰੀ ਦੁਰਮਤੀ ਨਾਸ਼ ਕਰ ਦਿੰਦਾ, ਅੰਦਰੋਂ ਲੋਭ ਨਿਕਲ ਜਾਂਦਾ। ਰੱਬ ਦਾ ਨਾਂ ਸੁਣਿਆ ਕਿ ਉਹਨਾਂ ਨੇ ਦੁਰਮਤ ਨਾਸ਼ ਹੋ ਗਈ, ਸਾਰਾ ਲੋਭ ਅੰਦਰੋਂ ਨਿਕਲ ਗਿਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਦਾ ਨਾਮ ਇਹ ਬੋਲ ਇਹ ਬਾਣ, ਬਾਣ ਦੀ ਤਰ੍ਹਾਂ ਲੱਗਿਆ। ਬਾਣ ਵੀ ਬੋਲ ਨੂੰ ਕਹਿੰਦੇ ਨੇ, ਤੇ ਬਾਣ ਤੀਰ ਨੂੰ ਕਹਿੰਦੇ ਨੇ, ਬਾਣ ਬੋਲ ਨੂੰ ਕਹਿੰਦੇ ਨੇ। ਇਹ ਵੀ ਮੈਂ ਬਾਣ ਦੇ ਅਰਥ ਤੀਰ, ਬਾਣ ਦੇ ਅਰਥ ਬੋਲ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ। ਇਹ ਪ੍ਰਭੂ ਦੀ ਬਾਣੀ ਦਾ ਬਾਣ ਕੀ ਲਗਿਆ? ਪਿਆਸ ਪੈਦਾ ਹੋ ਗਈ ਹੈ, ਤਨ ਨੂੰ ਤੀਰ ਲਗੇ, ਤਨ ਤੜਪਦਾ, ਖੂਨ ਨਿਕਲਦਾ ਹੈ। ਔਰ ਤੜਪਦਾ ਹੋਇਆ ਮਨੁੱਖ ਕਰਦਾ ਹੈ ਹਾਏ ਪਾਣੀ, ਹਾਏ ਪਾਣੀ, ਹਾਏ ਪਾਣੀ, ਕੰਠ ਖੁਸ਼ਕ ਹੋ ਜਾਂਦਾ ਹੈ। ਖੂਨ ਦੇ ਬਹੁਤਾ ਨਿਕਲਣ ਕਰਕੇ ਗਲਾ ਖੁਸ਼ਕ ਹੋ ਜਾਂਦਾ ਹੈ। ਤੜਪਦਾ ਹੋਇਆ ਮਨੁੱਖ ਪਾਣੀ ਮੰਗਦਾ ਹੈ। ਆਯੁਰਵੇਦ ਆਚਾਰੀਆ ਕਹਿੰਦੇ ਨੇ ਤੜਪਦੇ ਮਨੁੱਖ ਦੇ ਮੂੰਹ ਵਿੱਚ ਪਾਣੀ ਪਾ ਦਿੱਤਾ ਜਾਏ ਬਚਣ ਦੀ ਸੰਭਾਵਨਾ ਹੋ ਜਾਂਦੀ ਹੈ, ਕੁਝ ਦੇਰ ਵਾਸਤੇ ਉਸਨੂੰ ਆਰਾਮ ਮਿਲ ਸਕਦਾ ਹੈ, ਸਕੂਨ ਮਿਲ ਸਕਦਾ ਹੈ, ਉਹਦੀ ਤੜਪਣਾ ਵਿੱਚ ਫਰਕ ਪੈ ਸਕਦਾ ਹੈ। ਤੜਪਦਾ ਹੋਇਆ ਮਨੁੱਖ ਹਾਏ ਰੋਟੀ ਨਹੀਂ ਕਰਦਾ, ਹਾਏ ਪਾਣੀ, ਹਾਏ ਪਾਣੀ। ਬਾਣ ਲੱਗਿਆ ਬਾਹਰੋਂ ਤਨ ਨੂੰ, ਤੜਪਿਆ, ਖੂਨ ਨਿਕਲ ਰਿਹਾ, ਹਾਏ ਪਾਣੀ, ਹਾਏ ਪਾਣੀ ਕਰ ਰਿਹਾ। ਪਰ ਗੁਰੂ ਦੀ ਬਾਣੀ ਦਾ ਬਾਣ ਲੱਗ ਗਿਆ ਮਨ ਨੂੰ, ਮਨ ਚੋ ਲੋਭ ਨਿਕਲ ਗਿਆ, ਇਹੀ ਤੜਪਦਾ ਹੋਇਆ ਮਨ ਕਰਦਾ ਹੈ ਵਾਹਿਗੁਰੂ, 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 ਵਾਹਿਗੁਰੂ। ਉਸਦੀ ਪਿਆਸ ਹੈ, ਤੜਪ ਕੇ ਕਹਿ ਰਿਹਾ ਵਾਹਿਗੁਰੂ, ਉਸਦੀ ਮੰਗ ਹੈ। ਇਸ ਤਰ੍ਹਾਂ ਜਿਵੇਂ ਤਨ ਦੇ ਤਲ ਤੇ ਤੜਪਦਾ ਹੋਇਆ ਮਨੁੱਖ ਕਰਦਾ ਹੈ ਹਾਏ ਪਾਣੀ, ਹਾਏ ਪਾਣੀ, ਹਾਏ ਪਾਣੀ, ਔਰ ਉਸਨੂੰ ਪਤਾ ਇੱਕ ਘੁੱਟ ਪਾਣੀ ਦੀ ਹੁਣ ਕੀਮਤ ਕਿੰਨੀ ਹੈ। ਇਸ ਤਰ੍ਹਾਂ ਹੀ ਮਨ ਨੂੰ ਬਾਣੀ ਦਾ ਬਾਣ ਲੱਗਿਆ ਔਰ ਇਹ ਤੜਪਦਾ ਹੋਇਆ ਜੋ ਵਾਹਿਗੁਰੂ, ਵਾਹਿਗੁਰੂ ਕਰ ਰਿਹਾ ਹੈ, ਇਹਨੂੰ ਪਤਾ ਹੈ ਇੱਕ ਦਫਾ ਵਾਹਿਗੁਰੂ ਆਖਣਾ ਕਿਤਨਾ ਮਹਾਨ ਹੈ। ਸਾਰੇ ਤੀਰਥ ਵਿੱਚ ਹੀ ਆ ਗਏ, ਸਾਰਾ ਪੁੰਨ ਦਾਨ ਵਿੱਚ ਹੀ ਆ ਗਿਆ, ਸਾਰੀ ਸਾਧਨਾ ਵਿੱਚ ਹੀ ਆ ਗਈ ਇੱਕੋ ਹੀ ਦਫਾ ਆਖਣ ਨਾਲ। ਕਹਿੰਦੇ ਨੇ ਤਿੰਨ ਦਫਾ ਰਾਮ ਕਹਿਲਾ ਕੇ ਲੋਹੀ ਨੇ ਕਿਸੇ ਰੋਗੀ ਦਾ ਰੋਗ ਦੂਰ ਕੀਤਾ ਸੀ, ਕਬੀਰ ਨਾਰਾਜ਼ ਹੋ ਗਏ ਸਨ। ਇਹ ਕੀ ਕੀਤਾ, ਮੇਰੀ ਤੋਹੀਨ ਹੋ ਜਾਂਦੀ ਬਰਦਾਸ਼ਤ ਦੀ ਗੱਲ ਸੀ, ਤੂੰ ਤੇ ਰਾਮ ਨਾਮ ਦੀ ਤੋਹੀਨ ਕੀਤੀ ਇੱਕ ਦਫਾ ਕਹਿਲਾਂ ਦੀ, ਔਰ ਇੱਕ ਦਫਾ ਕਹਿਲਾ ਕੇ ਸਾਰਾ ਨਗਰ ਪਵਿੱਤਰ ਕੀਤਾ ਜਾ ਸਕਦਾ ਅਗਰ ਕਹਿਣ ਦਾ ਢੰਗ ਹੋਵੇ, ਤੇ ਤੂੰ ਤਿੰਨ ਦਫਾ ਕਹਿਲਾਇਆ ਇੱਕ ਰੋਗੀ ਦਾ ਰੋਗ ਦੂਰ ਕਰਨ ਵਾਸਤੇ। ਇਹ ਭਗਤ ਮਾਲ ਦੀ ਕਥਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਭਰਈਆ। ਤੀਰ ਤਨ ਨੂੰ ਲੱਗੇ ਪੀੜ ਤੇ ਹੁੰਦੀ ਹੈ, ਤੇ ਬਾਣੀ ਦਾ ਬਾਣ ਮਨ ਨੂੰ ਲੱਗੇ ਪੀੜ ਤੇ ਹੁੰਦੀ ਹੈ। ਔਰ ਮੈਂ ਅਰਜ਼ ਕਰਾਂ ਕੋਈ ਦੁਨੀਆਦਾਰ ਇਤਨੀ ਪੀੜਾ ਚੋਂ ਨਹੀਂ ਲੰਘਦਾ ਜਿਤਨੇ ਭਗਤ ਲੰਘਦੇ ਨੇ। ਔਰ ਉਹਨਾਂ ਨੇ ਬੜੀ ਵੱਡੀ ਪੀੜਾ ਦਾ ਜ਼ਿਕਰ ਕੀਤਾ ਹੈ, ਕਿਉਂਕਿ ਜਦ ਸੁਣ ਲਿਆ ਤੇ ਸਮਝ ਆ ਗਈ ਹੈ, ਹੁਣ ਪਰਮਾਤਮਾ ਤੋਂ ਬਿਨਾਂ ਰਹਿਣਾ ਬੜਾ ਔਖਾ ਹੈ। ਹਰ ਬਿਨ ਨੀਂਦ ਭੂਖ ਕਹੋ ਕੈਸੀ, ਕਾਪੜ ਤਨ ਨਾ ਸੁਖਾਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਾ ਹੁਣ ਅੰਨ ਪਾਣੀ ਚੰਗਾ ਲੱਗਦਾ, ਨਾ ਚੰਗੇ ਬਸਤਰ ਪਹਿਨਣਾ ਚੰਗਾ ਲੱਗਦਾ, ਹੇ ਪ੍ਰਭੀ ਹੁਣ ਤੈਥੋਂ ਬਿਨਾਂ ਹੋਰ ਕੁਛ ਵੀ ਨਹੀਂ ਚੰਗਾ ਲੱਗਦਾ, ਹੁਣ ਤੂੰ ਹੀ ਮਿਲ। ਮਨ ਨੂੰ ਐਸਾ ਧੀਰ ਲੱਗਿਆ। ਭਗਤ ਕਬੀਰ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ, ਜਦੋਂ ਮੈਨੂੰ ਇਹ ਤੀਰ ਲੱਗਿਆ ਤਾਂ ਆਪਣੀ ਅਵਸਥਾ ਦਾ ਉਹ ਜ਼ਿਕਰ ਕਰਦੇ ਨੇ, ਉਹ ਵੀ ਤੁਹਾਡੇ ਸਾਹਮਣੇ ਮੈਂ ਬਿਆਨ ਕਰਦੇ ਹਾਂ। ਭਗਤ ਕਬੀਰ ਕਹਿੰਦੇ ਨੇ, ਕਬੀਰ ਗੂੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ, ਪਾਉ ਤੇ ਪਿੰਗਲ ਭਇਆ, ਮਾਰਿਆ ਸਤਿਗੁਰਵਾਨ। ਸਤਿਗੁਰ ਨੇ ਬਾਣੀ ਦਾ ਬਾਣ ਕੀ ਮਾਰਿਆ ਔਰ ਇਹ ਬਾਣ ਮੈਨੂੰ ਕੀ ਲੱਗਿਆ, ਗੁੰਗਾ ਹੋ ਗਿਆ, ਗੁੰਗਾ ਹੋ ਗਿਆ, ਦੋ ਪੱਖੋਂ ਗੁੰਗਾ ਹੋ ਗਿਆ। ਹੁਣ ਤੇ ਇੱਕ ਮੈਂ ਮਿੱਥਿਆ ਨਹੀਂ ਬੋਲ ਸਕਦਾ, ਗਲਤ ਬਿਆਨੀ ਨਹੀਂ ਕਰ ਸਕਦਾ, ਨਿੰਦਾ ਨਹੀਂ ਕਰ ਸਕਦਾ, ਮੈਂ ਚੁਗਲੀ ਨਹੀਂ ਕਰ ਸਕਦਾ, ਮੈਂ ਮਿੱਥਿਆ ਨਹੀਂ ਬੋਲ ਸਕਦਾ, ਮੈਂ ਕੌੜਾ ਨਹੀਂ ਬੋਲ ਸਕਦਾ। ਜ਼ਬਾਨ ਦੇ ਚਾਰ ਦੋਖ ਮੰਨੇ ਗਏ ਨੇ। ਆਪਦੀ ਗਿਆਤ ਲਈ ਅਰਜ਼ ਕਰਾਂ, ਮਿੱਥਿਆ ਬੋਲਣਾ, ਕੌੜਾ ਬੋਲਣਾ, ਫਿਜ਼ੂਲ ਦੀ ਗੱਪ ਸੱਪ ਜਿਸਦਾ ਕੋਈ ਸਾਰ ਨਹੀਂ, ਔਰ ਨਿੰਦਾ, ਇਸ ਜ਼ਬਾਨ ਦੇ ਚਾਰ ਦੋਖ ਮੰਨੇ ਗਏ ਨੇ। ਇਸੇ ਤਰੀਕੇ ਦੇ ਨਾਲ ਤਨ ਦੇ ਔਰ ਮਨ ਦੇ ਤਿੰਨ ਤਿੰਨ ਦੋਖ ਮਿਲਾ ਕੇ ਕੁੱਲ ਦੋਖ 10 ਮੰਨਦੇ ਨੇ, ਜਿਹਦੇ ਚ ਚਾਰ ਬਾਣੀ ਦੇ, ਤਿੰਨ ਮਨ ਦੇ, ਤਿੰਨ ਤਨ ਦੇ। ਮਿਥਿਆ ਬੋਲਣਾ, ਕੌੜਾ ਬੋਲਣਾ, ਫਿੱਕਾ ਬੋਲਣਾ, ਵਿਅਰਥ ਦਾ ਬੋਲਣਾ ਔਰ ਨਿੰਦਾ। ਕਬੀਰ ਕਹਿੰਦੇ ਗੁੰਗਾ ਹੋ ਗਿਆ, ਜ਼ਬਾਨ ਚੋਂ ਨਿਕਲਦੀ ਨਹੀਂ, ਕੋਈ ਫਿੱਕਾ ਬੋਲ ਨਿਕਲਦਾ ਹੀ ਨਹੀਂ। ਮਹਾਰਾਜ ਤੇ ਕਹਿੰਦੇ ਨੇ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ। ਜੋ ਫਿੱਕਾ ਬੋਲਦਾ ਸਮਝ ਲੈਣਾ ਇਹਦੀ ਜ਼ਿੰਦਗੀ ਚ ਕੋਈ ਮਿਠਾਸ ਨਹੀਂ ਹੈ, ਕੁਛ ਵੀ ਨਹੀਂ ਹੈ। ਔਰ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਫਿੱਕਾ ਮੂਰਖ ਆਖੀ ਉਹਨੂੰ ਸਿਆਣਾ ਵੀ ਕਹਿਣ ਦੀ ਲੋੜ ਨਹੀਂ, ਉਹ ਮਹਾਮੂੜ ਹੈ। ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ, ਕਿਧਰੇ ਫਿੱਕੇ ਬੋਲਣ ਵਾਲਿਆਂ ਨੂੰ ਬਹੁਤ ਸਿਆਣਾ ਤੇ ਮਹਾਨ ਨਾ ਸਮਝ ਲੈਣਾ, ਕੁਛ ਵੀ ਨਹੀਂ ਨੇ, ਕੁਛ ਵੀ ਨਹੀਂ ਨੇ। ਜ਼ਬਾਨ ਚੋਂ ਇਤਨੀ ਫਿੱਕਿਆਈ ਨਿਕਲ ਰਹੀ ਹੈ ਤੋ ਅੰਦਰ ਫਿੱਕਾ ਹੀ ਪਾਣਾ ਹੋਵੇਗਾ, ਹੋਰ ਕੀ ਹੈ। ਤੇ ਜੇ ਜ਼ਬਾਨ ਤੋਂ ਇਤਨੀ ਕੁੜੱਤਨ ਨਿਕਲ ਰਹੀ ਹੈ ਤੇ ਅੰਦਰ ਕੁੜੱਤਨ ਹੋਵੇਗੀ। ਜੋ ਜੀ ਹੋਏ ਸੋ ਉਗਵੇ, ਮੌਕਾ ਕਿਹਾ ਵਾਹ। ਅੰਦਰ ਜੋ ਆਉਂਦਾ ਜ਼ਬਾਨ ਦੀ ਟੂਟੀ ਹੋਈ ਬਾਹਰ ਬਿਆਨ ਕਰਦੇ ਦੀ, ਉਸ ਚੋਂ ਨਿਕਲ ਆਉਂਦਾ। ਕਬੀਰ ਕਹਿੰਦੇ ਨੇ ਗੁੰਗਾ ਹੋ ਗਿਆ, ਮੈਂ ਮਿਥਿਆ ਨਹੀਂ ਬੋਲ ਸਕਦਾ, ਮੈਂ ਫਿੱਕਾ ਨਹੀਂ ਬੋਲ ਸਕਦਾ, ਮੈਂ ਨਿੰਦਾ ਨਹੀਂ ਕਰ ਸਕਦਾ, ਮੈਂ ਫਜ਼ੂਲ ਦੀ ਗੱਪਸ਼ਪ ਵੀ ਨਹੀਂ ਕਰ ਸਕਦਾ। ਵਿਅਰਥ ਦੀਆਂ ਗੱਲਾਂ ਜਿਸਦਾ ਕੋਈ ਸਾਰ ਨਹੀਂ, ਤੱਤ ਨਹੀਂ, ਮੈਂ ਨਹੀਂ ਕਰ ਸਕਦਾ, ਮੇਰੀ ਜ਼ਬਾਨ ਗੁੰਗੀ ਹੋ ਗਈ ਹੈ। ਦੂਸਰਾ, ਬਾਣੀ ਦੇ ਬਾਣ ਨਾਲ ਜੋ ਮੈਨੂੰ ਮਹਾਰਸ ਆਇਆ ਮੈਂ ਨਹੀਂ ਬਿਆਨ ਕਰ ਸਕਦਾ, ਗੁੰਗਾ ਹੋ ਗਿਆ, ਨਹੀਂ ਕਹਿ ਸਕਦਾ। ਉਹ ਇਤਨਾ ਆਗਾਧ ਹੈ ਕਿ ਉਹਦੇ ਸਾਹਮਣੇ ਜ਼ਬਾਨ ਬਹੁਤ ਛੋਟੀ ਹੈ, ਬਹੁਤ ਛੋਟੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੂੰਗਾ ਮੁਸਕਾਰੇ। ਗੁੰਗੇ ਦੀ ਮੁਸਕਰਾਹਟ ਦੱਸਦੀ ਏ ਕੁਛ ਮਿਲਿਆ, ਪਰ ਹੁਣ ਕੀ ਮਿਲਿਆ ਵਿਚਾਰਾ ਕੀ ਦੱਸੇ, ਕੀ ਬਿਆਨ ਕਰੇ ਗੁੰਗਾ। ਕਹਿੰਦੇ ਨੇ ਜਿਨ੍ਹਾਂ ਨੂੰ ਇਹ ਰੱਬੀ ਰਸ ਮਿਲਿਆ ਉਹ ਕੁਛ ਕਹਿ ਨਾ ਸਕੇ, ਤੇ ਜਿਨ੍ਹਾਂ ਨੂੰ ਮਿਲਿਆ ਨਾ ਉਹ ਬਹੁਤ ਬੋਲਦੇ ਨੇ, ਬਹੁਤ ਬੋਲਦੇ ਨੇ ਔਰ ਬੜਾ ਬੋਲਦੇ ਨੇ, ਔਰ ਕਿਧਰੇ ਕਹਿੰਦੇ ਨੇ ਨਹੀਂ ਹੈ ਤੇ ਕਿਧਰੇ ਜਾਣਿਆ ਨਹੀਂ ਤੇ ਕਹਿ ਰਹੇ ਨੇ ਬਹੁਤ ਕੁਛ। ਕਹਿੰਦੇ ਨੇ ਧਰਮ ਦੀ ਦੁਨੀਆਂ ਚ ਇਸੇ ਵਾਸਤੇ ਅਨਰਥ ਹੈ, ਔਰ ਧਾਰਮਿਕ ਤਲ ਤੇ ਇਤਨੀਆਂ ਦੂਰੀਆਂ ਨੇ। ਧਰਮ ਦਾ ਤੇ ਮਤਲਬ ਹੀ ਹੈ ਸਾਰਾ ਸੰਸਾਰ ਹੁਣ ਆਪਣਾ ਬਿਰਾਦਰਾਨਾ ਭਾਵ ਭਾਈਚਾਰਾ ਪੈਦਾ ਹੋ ਜਾਏ, ਆਪਣਾ ਹੀ ਹੈ। ਪਰ ਧਰਮ ਦੇ ਨਾਂ ਤੇ ਖੂਨ ਖਰਾਬ ਹੈ, ਧਰਮ ਦੇ ਨਾਂ ਤੇ ਝਗੜੇ, ਧਰਮ ਦੇ ਨਾਂ ਤੇ ਵਿਤਕਰੇ। ਇੱਕੋ ਹੀ ਮਜ਼ਹਬ ਦੇ ਚ ਰੋਮਨ ਕੈਥੋਲਿਕ ਤੇ ਪ੍ਰੋਟੈਸਟੈਂਟਸ 1000 ਸਾਲ ਤੱਕ ਲੜਦੇ ਨੇ, ਇੱਕ ਦੂਜੇ ਦਾ ਖੂਨ ਖਰਾਬਾ ਕਰਦੇ ਰਹੇ ਨੇ। ਇੱਕੋ ਹੀ ਘਰਾਨਾ ਹਜ਼ਰਤ ਇਬਰਾਹੀਮ ਦਾ, ਯਹੂਦੀ ਈਸਾਈ ਪਾਰਸੀ ਤੇ ਇਸਲਾਮ ਸਦੀਆਂ ਤੋਂ ਖੂਨ ਖਰਾਬਾ ਕਰਦੇ ਆ ਰਹੇ ਨੇ ਔਰ ਅਜੇ ਤੱਕ ਵੀ ਮਨ ਮੁਟਾਵ ਹੈ, ਕੋਈ ਸੁਲਾ ਸਫਾਈ ਨਹੀਂ ਹੈ। ਸ਼ੀਆ ਸੁੰਨੀ ਫਸਾਦ ਮੁਸਲਮਾਨਾਂ ਚ ਖੁਦ ਵੀ ਹੋ ਜਾਂਦਾ ਹੈ, ਮੁਸਲਮਾਨ ਵੀ ਮੁਸਲਮਾਨਾਂ ਨਾਲ ਲੜਦੇ ਨੇ ਔਰ ਥਾਂ ਥਾਂ ਤੇ ਪੱਗ ਲਾਉਂਦੇ ਇੱਕ ਦੂਜੇ ਦੀ, ਤੁਹਾਨੂੰ ਸਿੱਖ ਵੀ ਮਿਲਣਗੇ। ਖੂਬ ਹਿੰਦੂ ਲੜ ਰਹੇ ਨੇ ਆਪਸ ਵਿੱਚ, ਕਿਧਰੇ ਸਿਆਸਤ ਦੇ ਨਾਂ ਤੇ, ਕਿਧਰੇ ਧਰਮ ਦੇ ਨਾਂ ਤੇ। ਜਿਤਨਾ ਖੂਨ ਖਰਾਬਾ ਰੂਹੇ ਜ਼ਮੀਨ ਤੇ ਰਾਜਨੀਤੀ ਕਰਕੇ ਹੋਇਆ, ਕੁਛ ਵਿਦਵਾਨ ਤੇ ਕਹਿੰਦੇ ਨੇ ਧਰਮ ਦੇ ਨਾਂ ਤੋਂ ਉਸ ਤੋਂ ਦੁੱਗਣਾ ਹੋਇਆ। ਸੰਨ 47 ਦੇ ਜਦੋਂ ਦੇਸ਼ ਦੀ ਵੰਡ ਹੋਈ, ਜਿਹੜੇ ਹਿੰਦੂ ਸਿੱਖ ਉੱਥੇ ਰਹਿ ਗਏ, ਆਪਣਾ ਧਰਮ ਛੱਡ ਦਿੱਤਾ, ਉਹ ਅੱਜ ਵੀ ਉੱਥੇ ਹੀ ਨੇ। 2-4 ਦਫਾ ਜਸਦਾਸ ਨਨਕਾਣਾ ਸਾਹਿਬ ਪੰਜਾਬ ਸਾਹਿਬ ਗਿਆ ਮਿਲੇ, ਉਚੇਚਾ ਮਿਲਣ ਲਈ ਆਏ ਔਰ ਜੋ ਆਪਣੇ ਪ੍ਰਾਚੀਨ ਇਮਾਨ ਨੂੰ ਬਚਾਉਣਾ ਚਾਹੁੰਦੇ ਸਨ, ਅੱਧੇ ਕਤਲ ਹੋਏ, ਵਿਚਾਰੇ ਕੁਛ ਜਾਨਾਂ ਬਚਾ ਕੇ ਆਏ। धर्म के नाम ते इतना खून खराबा और इस तरह हिंदुस्तान दे चोए कतल, ये मुसलमान है कतल करो, ये हिंदू है कतल करो, ये सिख है मारो। जगत दे चे धर्म दे नां ते खून खराबा बहुत ज्यादा होया, ये भी मैं अर्ज कर दिया। राजनीति नालों भी ज्यादा होया, शायद इस वास्ते कुछ बंदे नास्तिक भी हो गए, छड़ो इति सिवाय खून खराबे तो किसी होर चीज नूं जन्म ही नहीं देंदा। पर मैं अर्ज करा धर्म ते ओ है सभे सांझी वाल सदायन तो किसे न दिसे बाहराज, हुण कोई ओपरा नहीं दिखाई देंदा, सारिआं नाल सांझी वालता हो गई क्योंकि तू सारिआं नाल जुड़िआ है, एक अवस्था है। कबीर कहिंदे ने मैं मिथ्या नहीं बोल सकदा, मैं कौड़ा नहीं बोल सकदा, मैं फिका नहीं बोल सकदा, मैं निंदा नहीं कर सकदा, गुंगा हो गया। ते जो रस महा रस मैं जाने है, मैं उदे बारे भी कुछ नहीं कह सकदा, मैं नहीं कह सकदा। गुंगा हुआ बावरा, बावरा लवज यूपी या हिंदुस्तान दे जिहड़े दो चार प्रांत हिंदी प्रांत ने जिथे हिंदी बोलदे ने उत्थे भोले नूं बावरा भी कह देंदे ने, पंजाब दे च भोला कहिंदे ने। ते भोले दे अर्थ किधरे मूर्ख ना समझ लैणा, यह गल वखरी है। पंजाब दे च भोले दे अर्थ बई बड़ा भोला है, बई नहीं जानदा इहनूं कुछ नहीं पता। भोला शब्द बणिआ भावना तो, ते भावना शब्द बणदा है दो अवस्थावां तो, भरोसा ते प्रेम जिथे इकट्ठा हो जाए उन्हों कहिंदे ने भावना, ते जिथे भावुकता पैदा हो जाए भोला। भोला कौन है? जिथे भावुकता है, ते भावुकता कित्थे है? जिथे भरोसा ते प्रेम भी है। जिस नाल प्रेम है उसते भरोसा है, जिस ते भरोसा है उस नाल पूरा प्रेम है, भोला भावुकता। हिंदुस्तान विच एक महायोगी महादेव नूं भोला नाथ कहिंदे ने, भोले शंकर, भोला भोला करके लोकी बुलांदे ने, भोला भोला कही जांदे हुंदे ने। भाव प्रेम नाल भरिया होया, भरोसे नाल भरिया होया। भगत कबीर कहिंदे ने कहत कबीर भगत कर पाया, भोले भाए मिले रगराया। परमात्मा मिलदा भोले भा नाल, चतराइयां नाल नहीं। चतराई न चतर बुझ पाईए, चलाकियां नाल नहीं मिलदा। ते चलाक बंदा किसनों कहोगे? चलाक दे अर्थ ने बाहरों कुछ होर है अंदरों कुछ होर है। इस वास्ते गुरु गोबिंद सिंह औरंगजेब नूं कहिंदे ने तू बहुत चलाक है, बड़ा चातर है, तू बाहरों कुछ होर है अंदरों कुछ होर है। इस वास्ते कलगीधर पिता कहिंदे ने मैं चलाक बंदे नूं बंदा ही नहीं मनदा, मनुख ही नहीं मनदा। हमो मर्द वायद शबद सुखनवर, न शिकमे दिगर दर दहाने दिगर। चलाक बंदा ते मनुख ही नहीं आउंदा। ऐ औरंगजेब तू मनुख नहीं है, तेरी जबान ते कुछ होर है, तेरे दिल दे कुछ होर है, तू अंदरों कुछ होर है बाहरों कुछ होर है। ते बाबा फरीद भी कहिंदे ने जिन मन होर मुख होर से कांडे कच्चिया। मन दे कुछ होर है, जबान नाल कुछ होर कही जांदा है, बाहर कुछ होर प्रगट करी जांदा है, अंदर कुछ होर है। ये कच्चे लोग ने, कुछ भी नहीं, चलाक ने। चलाक बंदा संसार दे तरक्की कर सकदा है, भोला नहीं कर सकेगा। ये भी मैं अर्ज कर दिया, हो सकदा भोले बहुत पछड़ जान, पर भोला बंदा परमात्मा तक पहुंच जांदा जिथे चलाक नहीं पहुंच सकदे। चलाक धर्म दी दुनिया च बहुत पछड़ जाएगा, या इंज कह लो चलाक धार्मिक होंदा ही नहीं। चतराई न चतर भुज पाईए, रे जन मन माधो सेउ लाईए। भोला जो अंदरों बाहरों एक कर। हाफिज कहिंदे ने हजार जां फिदाए आंके जबानश दिलश यकेस। हजारां जिंदड़ियां उस बंदे तो कुर्बान कीतियां जा सकदियां ने जो अंदरों बाहरों एक है, वो इतना महान है। कबीर कहिंदे ने प्रभु दी बाणी दा मैनू बाण के ही लगे है, गुंगा हो गया फिर भोला भी हो गया, अंदरों बाहरों एक हो गया। भोला मनुख धोखा खा सकदा है, ਧੋਖਾ ਦੇ ਨਹੀਂ ਸਕਦਾ। ਚਲਾਕ ਬੰਦਾ ਧੋਖਾ ਦੇ ਸਕਦਾ ਹੈ, ਧੋਖਾ ਖਾ ਨਹੀਂ ਸਕਦਾ। ਪਰ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਹਜ਼ਾਰ ਦਫ਼ਾ ਧੋਖਾ ਖਾ ਜਾਣਾ ਬਿਹਤਰ ਹੈ ਬਨਿਸਬਤ ਇੱਕ ਦਫ਼ਾ ਕਿਸੇ ਨੂੰ ਧੋਖਾ ਦੇਣਾ। ਮੈਂ ਲਫ਼ਜ਼ ਫਿਰ ਦੁਹਰਾ ਦਿਆਂ, ਇਹ ਫਕੀਰ ਕਹਿੰਦਾ ਹਜ਼ਾਰ ਦਫ਼ਾ ਧੋਖਾ ਖਾ ਜਾਣਾ ਬਿਹਤਰ ਹੈ ਬਨਿਸਬਤ ਇੱਕ ਦਫ਼ਾ ਕਿਸੇ ਨੂੰ ਧੋਖਾ ਦੇਣਾ। ਇੱਕ ਦਫ਼ਾ ਧੋਖਾ ਦੇਣ ਨਾਲ ਜੋ ਧਾਰਮਿਕ ਨੁਕਸਾਨ ਹੋ ਜਾਂਦਾ ਹੈ, ਕਈ ਦਫ਼ਾ ਬੜੇ ਬੜੇ ਜਪ ਤਪ ਨਾਲ ਵੀ ਉਸ ਦੀ ਪੂਰਤੀ ਨਹੀਂ ਹੁੰਦੀ। ਇਤਨਾ ਮਨੁੱਖ ਨੂੰ ਨੁਕਸਾਨ ਹੋ ਜਾਂਦਾ ਹੈ, ਅਧਿਆਤਮਕ ਰੂਹਾਨੀ ਦੁਨੀਆਂ ਚੋਂ ਇਤਨਾ ਪਛੜ ਜਾਂਦਾ ਹੈ, ਇਤਨਾ ਪਿੱਛੇ ਚਲਾ ਜਾਂਦਾ ਹੈ। ਕਬੀਰ ਕਹਿੰਦੇ ਨੇ ਭੋਲਾ ਹੋ ਗਿਆ, ਗੂੰਗਾ ਹੋਆ ਬਾਵਰਾ, ਬਹਿਰਾ ਹੋਆ ਕਾਨ, ਕੰਨਾਂ ਤੋਂ ਵੀ ਬਹਿਰਾ ਹੋ ਗਿਆ, ਮੈਂ ਝੂਠ ਸੁਣਦਾ ਵੀ ਨਹੀਂ। ਕਰਨ ਨਾ ਸੁਨੇ ਕਾਹੂ ਕੇ ਨਿੰਦਾ, ਹੁਣ ਮੈਂ ਨਿੰਦਾ ਕਿਸੇ ਦੀ ਸੁਣਦਾ ਵੀ ਨਹੀਂ, ਝੂਠ ਸੁਣਦਾ ਵੀ ਨਹੀਂ, ਮੈਂ ਮਿਥਿਆ ਸੁਣਦਾ ਵੀ ਨਹੀਂ, ਕੰਨਾਂ ਤੋਂ ਵੀ ਬਹਿਰਾ ਹੋ ਗਿਆ, ਮੈਨੂੰ ਇਹ ਕੁਝ ਸੁਣਾਈ ਨਹੀਂ ਦਿੰਦਾ। ਦਰਅਸਲ ਮਨੁੱਖ ਜੋ ਕੁਝ ਸੁਣਨਾ ਚਾਹੁੰਦਾ ਹੈ ਉਹੀ ਕੁਝ ਸੁਣਾਈ ਦਿੰਦਾ ਹੈ। ਮਨੋਵਿਗਿਆਨਕ ਹੈਰਾਨ ਨੇ, ਬਾਹਰ ਰਾਤ ਦਾ ਵਕਤ ਹੈ, ਜ਼ੋਰ ਦੀ ਬਾਰਿਸ਼ ਹੋ ਰਹੀ ਹੈ ਔਰ ਆਵਾਜ਼ ਹੈ, ਬੱਦਲ ਗਰਜਦੇ ਪਏ ਨੇ, ਮਾਂ ਦੀ ਅੱਖ ਨਹੀਂ ਖੁੱਲੀ, ਜ਼ੋਰ ਦੀਆਂ ਹਵਾਵਾਂ ਦੇ ਨਾਲ ਖਿੜਕੀਆਂ ਦਰਵਾਜ਼ਿਆਂ ਦੀ ਖੜਖੜਾਹਟ ਵੀ ਹੈ, ਮਾਂ ਦੀ ਅੱਖ ਨਹੀਂ ਖੁੱਲੀ। ਪਰ ਬਗਲ ਦੇ ਗੋਦ ਦੇ ਕੋਲ ਪਿਆ ਬੱਚਾ ਰੰਚਕ ਮਾਤਰ ਰੋਇਆ, ਰੰਚਕ ਮਾਤਰ ਉਹ ਕੀਤੀ ਹੈ, ਜਾਗ ਖੁੱਲ ਗਈ। ਚੇਤਨਾ ਦੇ ਮਨੁੱਖ ਜੋ ਕੁਝ ਸੁਣਨਾ ਚਾਹੁੰਦਾ ਹੈ ਉਹ ਸੁਣ ਲੈਂਦਾ ਹੈ, ਬਦਲਾਂ ਦਾ ਗਰਜਨ ਤੇ ਨਹੀਂ ਸੁਣਾਈ ਦਿੱਤਾ, ਦਰਵਾਜ਼ਿਆਂ ਦਾ ਖੜਖੜਾਹਟ ਤੇ ਨਹੀਂ ਸੁਣਾਈ ਦਿੱਤੀ, ਪਵਨ ਦੀ ਛਾਂ ਛਾਂ ਤੇ ਨਹੀਂ ਸੁਣਾਈ ਦਿੱਤੀ, ਮਾੜੀ ਜਿਹੀਆਂ ਗੁਣਗੁਣਾਹਟ ਇਸ ਬੱਚੇ ਦੀ ਸੁਣਾਈ ਦੇ ਗਈ। ਇਸ ਤੋਂ ਪਤਾ ਹੈ ਧਾਰਮਿਕ ਮਨੋਵਿਗਿਆਨੀਆਂ ਨੇ ਕੀ ਤੱਥ ਕੱਢੇ ਨੇ, ਮਨੁੱਖ ਜੋ ਕੁਝ ਸੁਣਨਾ ਚਾਹੁੰਦਾ ਉਹੀ